गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है, श्री गुरु हरगोबिंद साहब जी महाराज के जीवन प्रसंग। आओ उसका अगला हिस्सा श्रवण करने की कोशिश करिए जी। 38वां है भाई ढेसा। ढेसा पहला अणहोन का बंदा सी, अर्थात नास्तक सी। वसदे रसदे संसार विच उसनू इहो भासदा सी कि कुछ है नहीं। जो दिसदा है इस दे बदलण मात्र दे भुलेवें विच ओ अणहोंद वेंदा सी। ए नहीं सी समझदा कि जो बदलना है ए विनाश नहीं एक होंद है, और ए सब उस सदा दी होंद दे लखण हन। वटाओ सटाओ किसे होंद दे होण दा सबूत हन, अणहोंद दा नहीं। पर उसकी अकल इस पुठे पासे पई हुई सी। उंज उसकी अकल चतर सी। उसकी चतराई नू भाई साईं दास जी की उचेरी ते उज्जवल चतराई ने जो सच की टेक वाली सी जित लिया सी। उसकी अकल नू जो सखणापन वेख रही सी भाई जी ने भरियापन दिखा दिता सी। फिर उसकी रहनी विच भले सुभा दे सेवा दे भली करनी आदक दे दवा दारू ला के उस विच संजम ते नेकी वसाई सी। ढेसा तां समझदा सी कि मैं पूरन हो चलिया हाँ, पर भाई जी जानदे सी कि अजे ढेसा सत्संग दे बहरंग रंगा विच आया है। बहरंग यानी बाहरले। अजे तां गुण पैदा हो रहे हैं क्योंकि विण गुण की ते भगत ना होए। गुण आउण तां भगती होवे ते गुण सारे रब विच हन, बंदे तां निर्गुण हन। फिर गुण की को आउण, सत्संग विच रब दा निवास है। सत्संग विच गुण लजदे हन क्योंकि सत्संग साईं दी मानो हट है ते उत्थे गुणां दी रास मौजूद रहिंदी है। जो विहाजण हारां नूं अमुल मिलदी है उत्थों फिर सब गुण तेरे मैं ना ही कोए। वाक मूजब मैं निर्गुण विच साईं गुणी भंडार दे गुण झलके मारन लग पैंदे हन। तदे वाक है मेरे माधो जी सत्संगत मिले सो तरे। सो भाई जी ने पहला ढेसे दी दिमागी हिलजुल नू अपनी उज्जल बुद्धि नाल ठंड पाई, फिर दूसरा संजम सिखाया, फिर तीसरा उसनू सेवा दी पहली मंजिल सिखाई जो उसने उना दी आग्या विच कीती। फिर चौथा ढेसे नू कीर्तन सुनन दा रस पै गया। फिर पंजवा भाई जी दे सत्संग दी इच्छा प्रबल हो आई ते भाई जी नू डल्ले तों डरोली ले आया। वर्ताव ते सत्संग नेड़े हो गया। भाई जी दा जीवन ते प्रचार ते मकान दा उसारना ते सतगुरां दा आ के ठहरना सारे सोने नज़ारे अखां अगों लंघे। कितना चिर सतगुरु जी दे प्रतख दर्शन होंदे रहे। छेवां इस सारे अरसे विच ढेसा सहज सुभाव गुरबाणी दा रसिया हो गया। गुरबाणी दा पाठ मन दी शुद्धि वास्ते करीदा है, प्यार वास्ते करीदा है, दिल दे एक रुख वल झुकाव पैदा करन लई करीदा है। सो ढेसा बड़े प्रेम नाल गुरबाणी दा पाठ ते विचार करन लग पिया। बाणी दे विचार वाले असर नाल दिमाग मंजन लग पिया। सो बाणी दे पहले असर ने मन साफ कीता, माया दी मैल तोड़ी ते विचार रूप असर ने दिमाग ज्ञानमय कीता। हुण एक प्रभाव मन ते ए पैंदा है कि इत्थे नाम दा निवास हो जावे। सतवां नाम एक दात है जो साईं दी मेहर नाल मिलदी है। कोई नहीं सिमरन कर सकदा जिस पर मेहर नहीं। से सिमरै जिन आप सिमराए। ते इस मेहर दी प्राप्ति दी जुगती अगली तुक विच है, नानक तां कै लागों पाए। ना ही कोई जप तप संजम ते सेवा करनी इस दात दा हकदार बनाउंदी है। ना ही कोई व्योंत है जिस नाल के किसे प्रकार दे जोर नाले लभ सके। जे किसे क्यों दिस आवै तां कोई क्यों मंग लहे, अकै कोई क्यों दिवाए, एओ हर तन जोर कीतै किसे नाल ना जाए वंडाया। फिर ये कित्थों लभदा है, हर तन रतन जवहरी सो गुर हर तन हर पासों दिवाया। अर्थात ये हर तन ਰਤਨ ਜਵਾਹਰਾਂ ਵਾਂਗੂ ਅਮੋਲਕ ਹੈ ਅਤੇ ਰੱਬ ਜੀ ਤੋਂ ਲੱਭਦਾ ਹੈ ਅਤੇ ਗੁਰੂ ਮਹਾਰਾਜ ਜੀ ਰੱਬ ਪਾਸੋਂ ਦਿਵਾਉਂਦੇ ਹਨ ਅਤੇ ਰੱਬ ਜੀ ਇਹ ਕਿਸ ਤਰ੍ਹਾਂ ਦਿੰਦੇ ਹਨ ਜਿਸ ਨੂੰ ਸਤਿਗੁਰ ਨਾਲ ਹਰ ਸ਼ਰਧਾ ਲਾਏ ਤਿਸ ਹਰ ਤਨ ਕੀ ਵੰਡ ਹੱਥ ਆਵੇ ਜਿਸ ਨੂੰ ਕਰਤੈ ਤੁਰ ਲਿਖ ਪਾਇਆ। ਫਿਰ ਜੋ ਮਨ ਨੂੰ ਸ਼ੁੱਧ ਕਰਨਾ ਹੈ ਆਚਰਣ ਨੇਕ ਬਣਾਉਣੇ ਹਨ ਸੇਵਾ ਅਤੇ ਸੰਜਮ ਸਿੱਖਣਾ ਹੈ ਨਿਤਨੇਮ ਦੀ ਬਾਣੀ ਦਾ ਪਾਠ ਅਭਿਆਸ ਕਰਨਾ ਹੈ ਇਸ ਦਾ ਕੀ ਮਤਲਬ ਹੈ? ਉੱਤਰ ਇਹ ਹੈ ਕਿ ਨਾਮ ਤਾਂ ਰੱਬੀ ਦਾਤ ਹੈ ਪਰ ਦਾਤਾ ਜਦ ਦਾਤ ਦਿੰਦਾ ਹੈ ਤਾਂ ਮੰਗਤਾ ਅੱਗੋਂ ਝੋਲੀ ਅੜਦਾ ਹੈ। ਸੋਈ ਸ਼ੁਭ ਗੁਣਾਂ ਦਾ ਧਾਰਨਾ ਸੇਵਾ ਅਤੇ ਬਾਣੀ ਦਾ ਅਭਿਆਸ ਕਰਨਾ ਕੁਛ ਇਸੇ ਤਰ੍ਹਾਂ ਦੀ ਇੱਕ ਤਿਆਰੀ ਹੈ। ਇਸ ਨਾਲ ਮਨ ਸ਼ੁੱਧ ਹੋ ਕੇ ਸਾਈਂ ਦੇ ਦਰ ਝੋਲੀ ਵਾਂਗੂ ਅੜਿਆ ਜਾਂਦਾ ਹੈ ਜਦੋਂ ਫਿਰ ਦਾਤ ਮਿਲਦੀ ਹੈ ਤਾਂ ਝੋਲੀ ਦੇ ਵਿੱਚ ਪੈਂਦੀ ਹੈ। ਭਾਈ ਸਾਈਂ ਦਾਸ ਨੇ ਢੇਸੇ ਨੂੰ ਅਣਹੋਂਦ ਭਾਵ ਦੇ ਹਨੇਰੇ ਵਿੱਚੋਂ ਕੱਢ ਕੇ ਤੋਟੇ ਅਤੇ ਸ਼ੂਨਤਾ ਦੇ ਅੰਦਰ ਵਾਪਰ ਰਹੇ ਅਸਰ ਤੋਂ ਸਾਫ਼ ਕਰਕੇ ਅਤੇ ਸ਼ੁਭ ਗੁਣਾਂ ਵਿੱਚ ਸ਼ੁੱਧ ਮਨ ਕਰਕੇ ਸਤਿਗੁਰਾਂ ਵੱਲੋਂ ਹਰ ਤਨ ਦੀ ਦਾਤ ਦਿਵਾਏ ਜਾਣ ਲਈ ਤਿਆਰ ਕਰ ਰੱਖਿਆ ਸੀ। ਡਰੋਲੀ ਨਿਵਾਸ ਦੇ ਦਿਨਾਂ ਵਿੱਚ ਆਪ ਸਤਿਗੁਰੂ ਜੀ ਇੱਕ ਦਿਹਾੜੇ ਬਾਹਰ ਸ਼ਿਕਾਰ ਤੋਂ ਆਏ ਕਿਸੇ ਖੂਹ 'ਤੇ ਬੈਠੇ ਸਨ ਕਿ ਢੇਸਾਂ ਸਾਰੇ ਸਿੱਖਾਂ ਤੋਂ ਪਹਿਲਾਂ ਅਪੜ ਪਿਆ। ਗੁਰੂ ਜੀ ਨੂੰ ਪਿਆਸ ਲੱਗ ਰਹੀ ਸੀ। ਢੇਸੇ ਨੇ ਦੌੜ ਕੇ ਖੂਹ ਤੋਂ ਜਲ ਆਉਂਦਾ ਅਤੇ ਛਕਾਇਆ। ਸਤਿਗੁਰੂ ਜੀ ਨੇ ਇੱਕ ਤਿਰਛੀ ਨਿਗਾਹ ਨਾਲ ਵੇਖਿਆ ਫਿਰ ਬੋਲੇ ਤੇਰਾ ਨਾਮ ਢੇਸਾ ਜੀ। ਉਹ ਦਾਸ ਦਾ ਨਾਮ ਹੈ ਢੇਸਾ। ਸਤਿਗੁਰੂ ਜੀ ਅਜੇ ਵਿਹਲਾ ਨਹੀਂ ਆਇਆ। ਇਹ ਸੁਣ ਕੇ ਢੇਸਾ ਪੈਰਾਂ 'ਤੇ ਟੈ ਪਿਆ ਅਤੇ ਬੋਲਿਆ ਦਰ ਢੱਠਣੀ ਬਖਸ਼ੀ ਰੱਖਣੀ। ਸਤਿਗੁਰੂ ਜੀ ਹਾਂ ਪਰ ਉਹ ਅਜੇ ਉਹ ਵਿਹਲਾ ਨਹੀਂ। ਇਹ ਗੱਲ ਬੀਤ ਗਈ। ਢੇਸੇ ਨੇ ਸਾਈਂ ਦਾਸ ਨੂੰ ਦੱਸਿਆ। ਉਹਨਾਂ ਆਖਿਆ ਢੇਸਿਆਂ ਤੁਧ ਭਲੀ ਮੰਗ ਮੰਗੀ ਦਰ ਢੱਠਣੀ ਮਿਲੀ ਰਹੇ ਸਾਡੇ ਲਈ ਤਾਂ ਇਹੋ ਬਸ ਹੈ। ਢੇਸਾ ਪਰ ਭਾਈ ਸਾਹਿਬ ਜੀ ਮੈਂ ਉਸ ਵੇਲੇ ਮੰਗਿਆ ਕੁਛ ਨਹੀਂ ਸੀ ਇਹ ਮੈਂ ਬੇਅਦਬੀ ਸਮਝੀ ਜਿਸ ਦੇ ਕਰਨੋਂ ਡਰਦਾ ਸਾਂ। ਭਾਈ ਜੀ ਤੁਸਾਂ ਭਲਾ ਕੀਤਾ ਪਰ ਉਹ ਸ਼ਹਿਨਸ਼ਾਹ ਆਪੇ ਤਰੁੱਠਣ ਪਰ ਉਹ ਸ਼ਹਿਨਸ਼ਾਹ ਆਪੇ ਤਰੁੱਠਣ ਲੱਗਾ ਸੀ ਅਤੇ ਤੂੰ ਸਮਝ ਤਰੁੱਠ ਪਿਆ ਹੈ। ਹੁਣ ਤਾਂ ਸਮੇਂ ਦੀ ਗੱਲ ਰਹਿ ਗਈ ਹੈ। ਦਾਤ ਮਿਲਣੀ ਤਾਂ ਨਿਸ਼ਚੇ ਹੋ ਗਈ ਹੈ ਅਜੇ ਵੇਲਾ ਨਹੀਂ ਆਇਆ। ਇਸ ਦਾ ਅਰਥ ਹੈ ਕਿ ਦਾਤ ਤਾਂ ਜ਼ਰੂਰ ਮਿਲਣੀ ਹੈ ਪਰ ਅਜੇ ਸਮਾਂ ਨਹੀਂ ਆਇਆ। ਸਮਾਂ ਆਵੇਗਾ ਤਾਂ ਮਿਲੇਗੀ। ਸੋ ਮਿਲਣਾ ਤਾਂ ਨਿਸ਼ਚੇ ਹੋ ਗਿਆ ਵਕਤ ਅਨਿਸ਼ਚੇ ਰਿਹਾ। ਸੋ ਵਡੇਰਾ ਕੰਮ ਤਾਂ ਹੋ ਗਿਆ ਸਮੇਂ ਦਾ ਕੀ ਹੈ ਇਹ ਤਾਂ ਬੀਤਦਾ ਰਹਿੰਦਾ ਹੈ। ਮਿੱਥਿਆ ਹੋਇਆ ਅਵਸਰ ਆ ਹੀ ਜਾਂਦਾ ਹੈ ਹੁਣ ਸ਼ੁਕਰ ਵਿੱਚ ਰਹੋ। ਢੇਸਾ ਜੀਓ ਦਾਤਾ ਜੀ ਜੀਓ ਮੈਨੂੰ ਤਾਂ ਆਪਣੇ ਸਤਸੰਗ ਦਾ ਦਰ ਬਖਸ਼ੀ ਰੱਖੋ ਫਿਰ ਜੋ ਦਿਓ ਸੋ ਵਾਅਦਾ ਅਤੇ ਜਦੋਂ ਦਿਓ ਸੋ ਤਦੋਂ ਦੀ ਵਾਦ ਸੋ ਤਦੋਂ ਹੀ ਵਾਅਦਾ। ਇਸ ਤਰ੍ਹਾਂ ਦੇ ਬਚਨ ਬਿਲਾਸ ਮਗਰੋਂ ਢੇਸਾ ਉਸੇ ਤਰ੍ਹਾਂ ਲੱਗਾ ਰਿਹਾ। ਇੱਕ ਦਿਨ ਸਵੇਰ ਸਾਰ ਜਦੋਂ ਕਿ ਸਤਿਗੁਰੂ ਜੀ ਤੁਰਨ ਦੀਆਂ ਤਿਆਰੀਆਂ ਕਰ ਰਹੇ ਸੇ ਢੇਸਾ ਬਾਣੀ ਪੜਦਾ ਖੇਤਾਂ ਦੇ ਵਿੱਚ ਦੀ ਜਾ ਰਿਹਾ ਸੀ ਕਿ ਉਸਦੀ ਮਦਰ ਧੁਨੀ ਸਤਿਗੁਰਾਂ ਨੇ ਸੁਣੀ। ਆਪ ਉਸ ਵੇਲੇ ਇੱਕ ਵਗਦੇ ਖੂਹ ਦੇ ਚੁਬੱਚੇ ਅਤੇ ਵਗਦੇ ਜਲ ਵਿੱਚ ਚਰਨ ਰੱਖੀ ਬੈਠੇ ਸਨ। ਮਿੱਠੀ ਧੁਨ ਸੁਣ ਕੇ ਆਪ ਬੜੇ ਖੁਸ਼ ਹੋਏ ਅਤੇ ਬੋਲੇ ਢੇਸਿਆ ਢੇਸਾ ਭੱਜ ਕੇ ਆਇਆ ਅਤੇ ਚਰਨਾਂ 'ਤੇ ਟਹਿ ਪਿਆ। ਸਤਿਗੁਰੂ ਜੀ ਢੇਸਾ ਢੇਸਾ ਜੀ ਪਾਤਸ਼ਾਹ। ਸਤਿਗੁਰੂ ਜੀ ਜਾ ਇੱਕ ਕੋ ਹੋਰ ਅੱਗੇ ਅਤੇ ਉਜਾੜ ਵਿੱਚ ਇੱਕ ਘੜੀ ਬੈਠ ਕੇ ਆ ਜਾ ਜਾਓ ਚੁੱਪ ਬੈਠ ਕੇ ਆ ਜਾ। ਢੇਸਾ ਮੱਥਾ ਟੇਕ ਕੇ ਟੁਰ ਪਿਆ। ਦਿਲ ਵਿੱਚ ਇੱਕ ਚਾਉ ਹੈ ਅਤੇ ਇੱਕ ਸਹਿਮ ਹੈ। ਦਾਤੇ ਨੇ ਹੁਕਮ ਦਿੱਤਾ ਹੈ ਇਸ ਗੱਲ ਦਾ ਤਾਂ ਚਾਉ ਹੈ ਕੀ ਹੋਣਾ ਹੈ ਇਹ ਸਹਿਮ ਹੈ। ਪਰ ਉਹ ਗੁਰੂ ਗੁਰੂ ਜਪਦਾ ਟੁਰੀ ਗਿਆ ਅਤੇ ਜਾ ਇੱਕ ਉਜਾੜ ਵਿੱਚ ਬੈਠਾ। ਢੇਸੇ ਨੇ ਹੁਣ ਅੱਖਾਂ ਮੀਟ ਲਈਆਂ ਅਤੇ ਮੂੰਹ ਬੰਦ ਕਰ ਲਿਆ। ਚਾਰ ਚੁਫੇਰੇ ਚੁੱਪ ਚਾਪ ਸੀ। ਕੰਨਾਂ ਵਿੱਚ ਲੱਗੀ ਆਪਣੇ ਹੀ ਸਰੀਰ ਦੇ ਅੰਤਰੀਵ ਅੰਗਾਂ ਦੀ ਹਰਕਤ ਸੁਣਾਈ ਦੇਣ ਸ਼ਾਂ ਸ਼ਾਂ। ਪਰ ਢੇਸੇ ਕਿਹਾ ਸੱਚਮੁੱਚ ਸਤਿਗੁਰ ਨੇ ਇਹ ਸ਼ਾਂ ਸ਼ਾਂ ਸੁਣਨ ਤਾਂ ਮੈਨੂੰ ਨਹੀਂ ਕਹ ਲਿਆ। ਇਹ ਤਾਂ ਐਵੇਂ ਪਈ ਇਕਾਂਤ ਵਿੱਚ ਸੁਣੀਂਦੀ ਹੈ ਜਦੋਂ ਕਿ ਬਾਹਰ ਦੇ ਉੱਚੇ ਸ਼ਬਦ ਬੋਲਣੋਂ ਹਟ ਜਾਣ। ਮੈਨੂੰ ਸਤਿਗੁਰ ਨੇ ਇਸ ਦੇ ਸੁਣਨ ਲਈ ਨਹੀਂ ਕਲਿਆ ਹੋਣਾ। ਉਹ ਉੱਚਾ ਦਾਤਾ ਕਿਸੇ ਉੱਚੇ ਮੰਤਵ 'ਤੇ ਆਪਣੇ ਸੇਵਕਾਂ ਨੂੰ ਟੋਰਦਾ ਹੈ। ਇਹ ਛਾਂ ਛਾਂ ਤਾਂ ਨਿੰਮ ਬਹੁਤ ਪੀ ਲਈਏ ਜਾਂ ਖੁਸ਼ਕੀ ਚੜ੍ਹ ਜਾਏ ਤਾਂ ਆਪੇ ਹੀ ਜ਼ੋਰਾਂ ਦੀ ਸੁਣ ਲਈਦੀ ਹੈ, ਤਾਂ ਤਾਂ ਇੱਧਰੋਂ ਧਿਆਨ ਮੋੜਾਂ। ਸੋ ਢੇਸੇ ਨੇ ਆਪਣੇ ਧਿਆਨ ਨੂੰ ਛਾਂ ਛਾਂ ਵੱਲੋਂ ਮੋੜਿਆ ਤਾਂ ਅੱਖਾਂ ਅੱਗੇ ਕਈ ਦੇਖੇ ਥਾਂ ਅਤੇ ਡਿੱਠੇ ਜੀਵ ਲੰਘੇ। ਢੇਸੇ ਕਿਹਾ, ਜ਼ਰੂਰ ਮੇਰੇ ਸਤਿਗੁਰ ਦਾ ਇਹ ਮਤਲਬ ਨਹੀਂ ਹੋਣਾ ਕਿ ਮੇਰੇ ਦਿਮਾਗ ਅੱਗੇ ਮੇਰੇ ਚੇਤੇ ਦੀ ਸ਼ਕਤੀ ਨਾਲ ਡਿੱਠੇ ਹੋਏ ਥਾਂ ਅਤੇ ਵੇਖੇ ਹੋਏ ਜੀਵ ਲਿਆ ਲਿਆ ਰੱਖੇ। ਜ਼ਰੂਰ ਮੇਰੇ ਸਤਿਗੁਰ ਦਾ ਆਸ਼ਾ ਗੰਭੀਰ ਅਤੇ ਉੱਚਾ ਹੈ। ਫਿਰ ਉਸਨੇ ਇਸ ਤੋਂ ਵੀ ਜੀ ਨੂੰ ਮੋੜ ਲਿਆ ਅਤੇ ਜੋ ਸੂਰਤ ਮਨ ਅੱਗੇ ਆਵੇ ਉਸਨੂੰ ਵਰਜ ਕੇ ਬਾਹਰੋਂ ਹੀ ਟੋਰ ਦੇਵੇ ਤਾਂ ਅੰਦਰ ਇੱਕ ਵਿਹਲ ਜਿਹੀ ਲੱਗੀ ਪਾਸਣ। ਢੇਸੇ ਕਿਹਾ, ਜ਼ਰੂਰ ਮੇਰੇ ਦਾਤੇ ਦਾ ਇਹ ਵਿਹਲ ਮਾਤਰ ਨੂੰ ਤੱਕਣਾ ਮੇਰੇ ਘੱਲਣ ਦਾ ਪ੍ਰਯੋਜਨ ਨਹੀਂ ਹੋ ਸਕਦਾ। ਤਦ ਉਸ ਆਖਿਆ, ਹੁਣ ਮੈਂ ਹੋਰ ਕਰਾਂ ਕੀ? ਨਾ ਛਾਂ ਛਾਂ ਸੁਣਾਂ, ਨਾ ਮੂਰਤਾਂ ਦੇ ਅਕਸ ਵੇਖਾਂ, ਹਾਂ ਸਭ ਨੂੰ ਵਰਜ ਰਹਾਇਆ, ਜੋ ਵੇਲ ਜਿਹੀ ਪਈ ਹੈ ਇਸ ਵਿੱਚ ਟਿੱਕਾਂ। ਪਰ ਉਹ ਮੈਂ ਕਿਉਂ ਕਰਣੀਆਂ ਵਿੱਚ ਲੱਗਾ ਪਿਆ ਹਾਂ? ਮੈਨੂੰ ਬਹਿ ਆਉਣ ਦਾ ਹੁਕਮ ਹੈ, ਘੜੀ ਪਰ ਬਹਿ ਕੇ ਟੁਰ ਜਾਵਾਂ। ਪਰ ਹਾਂ, ਚੁੱਪ ਬਹਿ ਕੇ ਟੁਰ ਜਾਵਾਂ ਹੈ, ਪਰ ਮੈਂ ਤਾਂ ਆਪੇ ਕੁਛ ਕੁਛ ਕਰਨ ਲੱਗ ਪਿਆ ਹਾਂ। ਸੋ ਮੈਂ ਕਰਾਂ ਕੁਛ ਨਾ, ਆ ਕਰਾਂ ਜਿਹਾ ਹੋ ਰਹਾਂ, ਪਰ ਕੁਛ ਨਾ ਕਰਨ ਵਾਲਾ ਹੋਵਾਂ ਕੀ ਕੁ? ਮਨ ਨੇ ਕੁਛ ਕਰਨਾ ਹੀ ਹੋਇਆ, ਵਰਜ ਰਹਾਵਣਾ ਕੁਛ ਕਰਨੋ, ਬਸ ਇਹੋ ਹੀ ਆ ਕਰਾਂ ਮੈਂ ਕਰਾਂ। ਹੁਣ ਚੇਤਾ ਆਇਆ ਭਾਈ ਸਾਈਂ ਦਾਸ ਜੀ ਦਾ, ਪਰ ਸੂਰਤ ਅੱਖਾਂ ਅੱਗੇ ਨਾ ਆਈ। ਸੋਚ ਫੁਰੀ ਮੈਂ ਉਹਨਾਂ ਨੂੰ ਪੁੱਛਿਆ ਹੁੰਦਾ ਕਿ ਇਹੋ ਜਿਹੇ ਸਮੇਂ ਕੀ ਕਰੀਦਾ ਹੈ ਤਾਂ ਹੁਣ ਔਖਾ ਨਾ ਹੁੰਦਾ। ਅੱਛਾ ਭਾਈ ਜੀ ਕਿਹਾ ਕਰਦੇ ਹਨ ਕਿ ਦੇਸ਼ ਕਾਲ ਤਾਂ ਪੜਦੇ ਹੀ ਹੈ ਨਾ, ਜੋ ਅਸਲ ਸ਼ੈਨ ਨੂੰ ਡਿੰਗ ਪਾ ਪਾ ਦੱਸਦੇ ਹਨ। ਸੋ ਮੈਂ ਸਮਝਾਂ ਕਿ ਭਾਈ ਜੀ ਮੇਰੇ ਕੋਲ ਹਨ, ਇਸ ਵੇਲੇ ਹਨ, ਸੋ ਮੈਂ ਉਹਨਾਂ ਵੱਲ ਤੱਕਦਾ ਹਾਂ, ਉਹ ਦੱਸਣਗੇ ਕਿ ਮੈਂ ਕਿਵੇਂ ਕਰਾਂ। ਢੇਸਾ ਹੁਣ ਜ਼ੋਰ ਲਾਵੇ, ਸਾਈਂ ਦਾਸ ਜੀ ਦਾ ਚਿਹਰਾ ਅੱਖਾਂ ਅੱਗੇ ਨਾ ਆਵੇ। ਹੋਰ ਜਗਤ ਦੇ ਦੇਖੇ ਸੁਣੇ ਆਪਣੇ ਪਰਾਏ ਵੈਰੀ ਸੱਜਣ ਤਾਂ ਪਏ ਅੱਖਾਂ ਅੱਗੇ ਝਲਕੇ ਮਾਰਨ, ਪਰ ਗੁਰਮੁਖ ਦਾ ਚਿਹਰਾ ਨਦਰੀ ਨਾ ਆਵੇ। ਫਿਰ ਜ਼ੋਰ ਲਾਇਆ ਪਰ ਗੁਰਮੁਖ ਦਾ ਧਿਆਨ ਨਾ ਆਇਆ। ਖਿਆਲ ਤਾਂ ਸਾਰਾ ਸਾਈਂ ਦਾਸ ਵੱਲ ਲੱਗ ਗਿਆ ਪਰ ਸੂਰਤ ਨਾ ਦਿਸੀ। ਫਿਰ ਢੇਸੇ ਘਬਰਾ ਕੇ ਆਖਿਆ, ਵਾਹ ਵੇੜੇ ਮਨਾ, ਜੋ ਡਾਢੇ ਪਿਆਰੇ ਹਨ, ਜੋ ਇਸਤਰੀ ਪੁੱਤਰ ਸੰਬੰਧੀ ਸਭ ਤੋਂ ਉੱਚੇ ਸੁੱਚੇ ਸੋਹਣੇ ਅਤੇ ਮਿੱਠੇ ਹਨ, ਉਹੀ ਦਿਲ ਤੋਂ ਇੰਨੀ ਦੂਰ ਹਨ ਕਿ ਨਹੀਂ ਦੀਦੇ। ਹੋਰ ਸਹੁਰੇ ਸਾਰੇ ਪਏ ਦਿਲ ਦੇ ਨੇਤਰਾਂ ਅੱਗੇ ਘੁੰਮਰ ਪਾਉਂਦੇ ਹਨ। ਵਰਜ ਵਰਜ ਹਟਾਉਂਦਾ ਹਾਂ ਪਰ ਸ਼ਹਿਦ ਦੁਆਲੇ ਮੱਖੀਆਂ ਹਾਰ ਪਏ ਘੁੰਮਦੇ ਹਨ। ਅਤੇ ਉਹ ਜੋ ਮੈਨੂੰ ਪਿਆਰਾ ਹੈ, ਜਿਸ ਦੀ ਮੇਰੇ ਨਾਲ ਨਿਸ਼ਕਾਮ ਪ੍ਰੀਤ ਹੈ, ਜਿਸ ਮੇਰਾ ਉਧਾਰ ਕਰਨਾ ਹੈ, ਦਿਲ ਅੱਗੇ ਸੂਰਤ ਧਾਰ ਕੇ ਨਹੀਂ ਆਉਂਦਾ। ਠੀਕ ਮੇਰਾ ਦਿਲ ਮੈਲਾ ਹੈ। ਤਦੇ ਸਤਿਗੁਰੂ ਜੀ ਨੇ ਉਸ ਦਿਨ ਕਿਹਾ ਸੀ, ਅਜੇ ਵੇਲਾ ਨਹੀਂ ਆਇਆ। ਮੈਂ ਸਮਝਦਾ ਸਾਂ ਕਿ ਬਾਣੀ ਅਤੇ ਸੇਵਾ ਨਾਲ ਮੇਰੀ ਮੈਲ ਝੜ ਗਈ ਹੈ। ਠੀਕ, ਮੇਰੇ ਮਨ ਦੀ ਮੋਟੀ ਮੈਲ ਝੜ ਗਈ, ਪਰ ਹਾਏ, ਕੋਈ ਬਾਰੀਕ ਮੈਲ, ਡਾਢੀ ਚਿੰਬੜਨ ਵਾਲੀ ਮੈਲ ਮੇਰੇ ਅੰਦਰ ਹੈ, ਜੋ ਮੇਰੇ ਦਿਲ ਦੇ ਸ਼ੀਸ਼ੇ ਨੂੰ ਧੁੰਦਲਾ ਕਰ ਰਹੀ ਹੈ, ਜਿਸ ਵਿੱਚੋਂ ਪ੍ਰੀਤ ਵਾਲੇ, ਨਿਰਮਲ ਮਨ ਵਾਲੇ, ਸਾਈਂ ਦੇ ਪਿਆਰੇ, ਸੁੱਚੇ ਆਤਮਾ ਵਾਲੇ ਗੁਰਮੁਖ ਦਾ ਦੀਦਾਰ ਨਹੀਂ ਦਿਸਦਾ। ਜਾਂ ਖਬਰੇ ਐਵ ਹੈ ਕਿ ਮੇਰਾ ਦਿਲ ਜੋ ਇੱਕ ਮੰਦਰ ਹੈ, ਜਿਸ ਵਿੱਚ ਮੇਰੇ ਮਿੱਤਰ ਸਾਖ ਸੰਬੰਧੀ ਤਾਂ ਭੱਜੇ ਆ ਰਹੇ ਹਨ ਕਿਉਂਕਿ ਇਹ ਉਹਨਾਂ ਲਈ ਸੋਹਣਾ ਹੈ, ਪਰ ਗੁਰਮੁਖ ਨਹੀਂ ਆਉਂਦੇ ਕਿਉਂਕਿ ਇਹ ਉਹਨਾਂ ਲਈ ਅਜੇ ਕੋਥਰਾ ਥਾਂ ਹੈ। ਕੀ ਜਾਣੀਏ, ਇਹ ਮੇਰੇ ਮਨ ਦੀ ਮੈਲ ਕਿਹੀ ਸੂਖਮ ਥਿੰਦੀ ਮੈਲ ਹੈ, ਜੋ ਮੈਨੂੰ ਉਂਝ ਤਾਂ ਦੀਦੀ ਨਹੀਂ, ਪਰ ਉਸ ਵਿੱਚੋਂ ਸੂਖਮ ਆਕਾਰ ਵਾਲੀਆਂ ਚੀਜ਼ਾਂ ਨਹੀਂ ਦਿਸਦੀਆਂ ਅਤੇ ਮੋਟੇ ਆਕਾਰ ਵਾਲੀਆਂ ਦਿਸਦੀਆਂ ਹਨ। ਹੁਣ ਅਚਾਨਕ ਢੇਸੇ ਨੂੰ ਚੇਤਾ ਆਇਆ ਅਤੇ ਉੱਚੀ ਬੋਲਿਆ, ਓਏ ਮੂਰਖਾ, ਤੈਨੂੰ ਤਾਂ ਹੁਕਮ ਸੀ ਕਿ ਚੁੱਪ ਕਰਕੇ ਬੈਠਾ, ਅਤੇ ਤੂੰ ਤਾਂ ਬਾਹਰੋਂ ਚੁੱਪ ਬੈਠਾ ਹੈ ਅਤੇ ਤੇਰੇ ਅੰਦਰੋਂ ਘੋੜ ਦੌੜ ਹੋ ਰਹੀ ਹੈ ਅਤੇ ਰੋਲੇ ਪੈ ਰਹੇ ਹਨ। ਤੂੰ ਹੁਕਮ ਨਹੀਂ ਪਾਲ ਰਿਹਾ, ਅਡੋਲ ਹੋ, ਚੁੱਪ ਹੋ, ਕੁਛ ਨਾ ਕਰ, ਕੁਛ ਨਾ ਕਰ, ਇੱਕ ਚੁੱਪ। ਇਹ ਕਹਿ ਫਿਰ ਸਾਰੇ ਖਿਆਲ ਬਾਹਰ ਦੇ ਬਾਹਰ ਵਰਜ ਰਹਾਵੇ ਅਤੇ ਅੰਦਰ ਦੇ ਫੁਰਨੇ ਅੰਦਰ ਵਰਜ ਰਹਾਵੇ। ਪਰ ਇਹ ਵੀ ਯਤਨ ਹੀ ਹੋਇਆ, ਚੁੱਪ ਨਾ ਹੋਈ। ਚੁੱਪ ਕਿਵੇਂ ਹੋਵੇ? ਬਥੇਰੀ ਚੁੱਪ ਕਰੇ ਪਰ ਚੁੱਪ ਨਾ ਹੋਵੇ। ਸੋਚ ਫਿਰ ਆ ਪਵੇ, ਸੋਚ ਸੋਚੇ ਤਾਂ ਕੋਈ ਸੋਚ ਅਸੋਚ ਵਿੱਚ ਨਾ ਲੈ ਜਾਵੇ। ਉਹ ਤਾਂ ਸੋਚ ਦੀ ਗੰਢ ਸਗੋਂ ਖੁੱਲ੍ਹ ਪਵੇ। ਸੁਰਤਾਂ ਅੰਦਰ ਵਿਹਲ ਜਿਹੀ ਭਾਸ ਕੇ ਢੇਸਾ ਜਾਂ ਤਾਂ ਸੋਚ ਵਿੱਚ ਪੈ ਜਾਵੇ ਜਾਂ ਅਸੋਚ ਦੇ ਤਰਲੇ ਵਿੱਚ ਪੈ ਜਾਵੇ। ਤਾਂ ਫਿਰ ਸੋਚੇ ਕਿ ਹੁਣ ਚੁੱਪ ਹੈ, ਇਹੋ ਵਿਹਲ ਜਿਹੀ ਚੁੱਪ ਹੈ। ਇਹ ਚੁੱਪ ਫਿਰ ਅਚੁੱਪ ਪਾਸੇ, ਹਾਂ ਇਹ ਪਾਸੇ ਕਿ ਇਹ ਚੁੱਪ ਦਾ ਤਰਲਾ ਹੈ। ਫਿਰ ਆਖੇ ਮਨਾ, ਹੁਕਮ ਸੀ ਚੁੱਪ ਬੈਠ, ਤੂੰ ਕਿਉਂ ਤਰਲੇ ਵਿੱਚ ਹੈ, ਚੁੱਪ ਬੈਠ। ਪਰ ਜਦ ਚੁੱਪ ਬੈਠੇ ਤਰਲੇ ਛੱਡੇ ਤਾਂ ਸੋਚ ਆ ਪਵੇ, ਜੇ ਸੋਚ ਨੂੰ ਬਾਹਰ ਕੱਢੇ ਤਾਂ ਉਹ ਚੁੱਪ ਦਾ ਤਰਲਾ ਬਣ ਜਾਵੇ, ਚੁੱਪ ਨਾ ਬਣੇ। ਉਹ ਘੜੀ ਮੁੱਕਣ 'ਤੇ ਆ ਰਹੀ ਸੀ, ਢੇਸੇ ਕਿਹਾ, ਅੱਜ ਫਿਰ ਸਤਿਗੁਰਾਂ ਨੇ ਕਹਿਣਾ ਹੈ, ਅਜੇ ਵੇਲਾ ਨਹੀਂ ਆਇਆ। ਹਾਂ ਜੇ ਆਖਣਗੇ ਤਾਂ ਸੱਚ ਆਖਣਗੇ। ਦੇਖੋ ਮੈਂ ਇੱਕ ਘੜੀ ਕੀ ਇੱਕ ਪਲ ਚੁੱਪ ਨਹੀਂ ਬੈਠ ਸਕਦਾ, ਸੱਚ ਹੀ ਕਹਿਣਗੇ ਨਾ। ਹਾਏ ਕਿਵੇਂ ਚਰਨੇ ਲਾਏ ਰੱਖਣ, ਕਿਤੇ ਸਤਿਗੁਰ ਦੇ ਦਰੋਂ ਧੱਕਾ ਨਾ ਮਿਲ ਜਾਵੇ। ਨਹੀਂ ਨਹੀਂ, ਉਹ ਦਿਆਲੂ ਹਨ, ਧੱਕਾ ਨਹੀਂ ਦੇਣਗੇ, ਇਹੋ ਕਹਿਣਗੇ, ਅਜੇ ਵਿਹਲਾ ਨਹੀਂ ਆਇਆ। ਓਹੋ, ਫਿਰ ਮੈਂ ਸੋਚੀ ਪੈ ਗਿਆ। ਸੋਚ ਮਨ ਦਾ ਸੁਭਾਅ ਹੈ ਜੋ ਨਹੀਂ ਛੁੱਟਦਾ, ਪਰ ਨਹੀਂ ਛੁੱਟਦਾ। ਢੇਸਿਆ, ਚੁੱਪ ਕਰ, ਸਤਿਗੁਰ ਦੇ ਪਿਆਰੇ ਮੁਖੜੇ ਵੱਲ ਧਿਆਨ ਕਰ। ਹੁਣ ਨਾ ਚੁੱਪ ਆਉਂਦੀ ਹੈ ਅਤੇ ਨਾ ਸੋਚ ਅੜਦੀ ਹੈ, ਹੁਣ ਉਹਨਾਂ ਪਿਆਰੇ ਨੈਣਾਂ ਵੱਲ ਤੱਕ, ਬਸ ਇੱਥੇ ਟਿਕ ਜਾ। ਇਹੋ ਅਚੁੱਪ ਅਤੇ ਇਹੋ ਸੋਚ ਰੱਖ ਲੈ, ਨਾ ਸਹੀ ਚੁੱਪ ਅਤੇ ਨਾ ਸਹੀ ਅਸੋਚ, ਪੇਸ਼ ਜੋ ਇਸ ਮਨ ਅੱਗੇ ਨਾ ਜਾਂਦੀ ਹੋਈ। ਹੁਣ ਢੇਸੇ ਟੇਕ ਲਾਈ ਅਤੇ ਲੱਗਾ ਸਤਿਗੁਰ ਦੇ ਚੰਨ ਮੁੱਖ ਨੂੰ ਅੱਖਾਂ ਅੱਗੇ ਟਿਕਾਉਣ, ਪਰ ਉਹ ਚੇਤਾ ਹੀ ਵਿਸਰ ਗਿਆ। ਖਿਆਲ ਮਾਲਕ ਜੀ ਵੱਲ ਜਾਵੇ ਪਰ ਧਿਆਨ ਕੋਈ ਨਾ ਬੱਜੇ, ਦਰਸ਼ਨ ਕੋਈ ਨਾ ਹੋਣ। ਢੇਸਾ ਜ਼ੋਰ ਲਾ ਥੱਕਾ ਪਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਦੀ ਪੇਸ਼ ਨਾ ਗਈ। ਫਿਰ ਨਿਰਾਸ਼ ਹੋ ਕੇ ਰੋ ਪਿਆ, ਹਾਏ ਮੈਂ ਮੂਰਖ ਜਿਸਨੇ ਕਈ ਵਰੇ ਹਾਮੇ ਬੰਨ੍ਹੀ ਰੱਖੇ ਕਿ ਕੁਛ ਹੈ ਹੀ ਨਹੀਂ ਅਤੇ ਮੇਰੀ ਅਕਲ ਮੁਕੰਮਲ ਹੈ, ਅੱਜ ਮੈਂ ਇੰਨਾ ਬੇਬਸ ਬੱਚੇ ਵਰਗਾ ਹੋ ਰਿਹਾ ਹਾਂ ਕਿ ਮੈਂ ਆਪਣੇ ਆਪ ਨੂੰ ਚੁੱਪ ਨਹੀਂ ਰੱਖ ਸਕਦਾ, ਆਪਣੇ ਮਾਲਕ ਦਾ ਮੂੰਹ ਨਹੀਂ ਤੱਕ ਸਕਦਾ। ਓਏ ਢੇਸਿਆ, ਸੌਰਿਆ, ਗੁਰਮੁਖ ਦਾ ਦਰਸ਼ਨ ਤੈਨੂੰ ਨਹੀਂ ਹੋ ਸਕਿਆ ਅਤੇ ਗੁਰੂ ਦਾ ਦੀਦਾਰ ਕਿਉਂ ਹੋਵੇ? ਜਿੱਥੇ ਗੁਰਮੁਖ ਪੈਰ ਨਹੀਂ ਪਾਉਂਦੇ ਉੱਥੇ ਗੁਰੂ ਕਿਵੇਂ ਪਾਉਂਦਾ ਹੈ? ਅੱਜ ਪਤਾ ਲੱਗਾ ਮੈਂ ਮੂਰਖ ਹਾਂ, ਸਭ ਸਿਆਣਪਾਂ ਸੜ ਗਈਆਂ, ਤ੍ਰਿਸ਼ਨਾ ਭੁਖਤਾ ਮੇਰੀ ਘਟੀ ਸੀ ਪਰ ਕੀ ਘਟੀ? ਕੋਈ ਤ੍ਰਿਸ਼ਨਾ ਹੈ ਤਾਂ ਪਈਆਂ ਸੂਰਤਾਂ ਮੂਰਤਾਂ ਥਾਵਾਂ ਦੇ ਨਕਸ਼ੇ ਅਤੇ ਸੰਕਲਪ ਅੱਖਾਂ ਅੱਗੇ ਦਬਾ ਦਬਾ ਰਹੇ ਹਨ। ਅਭੁੱਖ ਹੋ ਕੇ ਚੁੱਪ ਹੋ ਕੇ ਮੈਥੋਂ ਇੱਕ ਘੜੀ ਨਾ ਬਹਿ ਹੋਇਆ। ਇਸ ਘੜੀ ਵਿੱਚ ਹੁਕਮ ਬਜਾ ਲਿਆਉਣ ਲਈ ਮੈਂ ਸਾਰੀਆਂ ਸਿਆਣਪਾਂ ਖਰਚ ਕੀਤੀਆਂ, ਪਰ ਹਾਏ ਢੇਸਿਆ, ਤੇਰੀ ਕਾਹੀ ਪੇਸ਼ ਨਾ ਚੱਲੀ, ਇੱਕ ਗੱਲ ਇੱਕ ਸਿਆਣਪ ਦੀ ਵੀ ਕੋਈ ਗੱਲ ਨਾ ਚੱਲੀ। ਵੇਖ ਦਾਤੇ ਦਾ ਹੁਕਮ ਨਾ ਮਨ ਹੋਇਆ, ਘੜੀ ਰੱਬ ਜਾਣੇ ਬੀਤੀ ਗਈ ਹੋਊ, ਮੈਂ ਕੀ ਮੂੰਹ ਦੇਸਾਂ? ਮੈਂ ਅਣਮਨ, ਹੁਕਮ ਅਦੂਲ, ਮੂਰਖ, ਹਾਏ ਮੈਂ ਕੀ ਮੂੰਹ ਦੇਸਾਂ? ਹੁਣ ਕੀ ਕਰਾਂ? ਉੱਠ ਚੱਲਾਂ, ਦਾਤਾ ਜੀ ਉਡੀਕਦੇ ਹੋਣਗੇ, ਉਹ ਪੁੱਛਣਗੇ ਬਹਿ ਆਇਆ ਹੈ, ਮੈਂ ਕਹਾਂਗਾ ਹਾਂ ਜੀ। ਉਹ ਕਹਿਣਗੇ ਚੁੱਪ ਬਹਿ ਆਇਆ ਹੈ, ਤਾਂ ਕੀਕੂ ਕਹਾਂਗਾ ਹਾਂ ਜੀ। ਮੈਂ ਜੀਭ ਦੀ ਚੁੱਪ ਤਾਰੀ, ਕੰਨਾਂ ਦੀ ਛਾਂ ਛਾਂ ਸੁਣ ਕੇ ਉਸ ਵੱਲੋਂ ਚੁੱਪ ਤਾਰੀ। ਮੈਂ ਸੋਚਾਂ ਸੋਚਣ ਦਾ ਯਤਨ ਕੀਤਾ, ਮੈਂ ਸੋਚਾਂ ਸੋਚ ਕੇ ਕੋਈ ਪੇਸ਼ ਚਲਾਉਣ ਵਾਲੀ ਸੋਚ ਸੋਚਣ ਦਾ ਜ਼ੋਰ ਲਾਇਆ। ਲੱਖ ਸਿਆਣਪ ਸੋਚੀ ਪੇਸ਼ ਨਾ ਗਈ, ਪਰ ਨਾ ਗਈ। ਮੈਂ ਅਸੋਚ ਅਤੇ ਚੁੱਪ ਹੋਣ ਦਾ ਤਰਲਾ ਲਾਇਆ, ਪਰ ਅੰਦਰਲਾ ਨਾ ਚੁੱਪ ਹੋਇਆ। ਆਖਸਾਂ ਜੀ ਬਹਿ ਆਇਆ ਹਾਂ, ਪਰ ਚੁੱਪ ਨਹੀਂ ਹੋ ਸਕੀ। ਇਉਂ ਸੋਚਦਿਆਂ ਢੇਸੇ ਨੂੰ ਗਜ ਪਰ ਆਇਆ ਸੀ, ਨੈਣਾਂ ਤੋਂ ਅਥਰੂ ਨਿਕਲ ਰਹੇ ਸਨ। ਹਾਏ ਮੈਂ ਨਾਚੀਸ, ਹਾਏ ਮੈਂ ਕੁਛ ਨਾ, ਇਸ ਤਰ੍ਹਾਂ ਦੇ ਗਜ ਵਿੱਚ ਆਪੇ ਤੋਂ ਬੇਆਪੇ ਜਿਹੇ ਵਿੱਚ ਵੈਰਾਗ ਆ ਗਿਆ ਕਿ ਅਚਾਨਕ ਇੱਕ ਛਿਨ ਆਈ। ਇੱਕ ਚਲਕਾਰਾ ਵੱਜਾ। ਇੱਕ ਅੱਖ ਚਮਕਾਰ ਦਾ ਸਮਾਂ ਲੰਘਿਆ ਕਿ ਢੇਸੇ ਨੂੰ ਸਤਿਗੁਰੂ ਜੀ ਦੇ ਖੂਹ ਪਰ ਬੈਠੇ ਜਲ ਦੀ ਆੜ ਵਿੱਚ ਰੱਖੇ ਚਰਨ ਕਮਲ ਦਿਸ ਪਏ। ਆਵਾਜ਼ ਆਈ, ਕਹੋ ਵਾਹਿਗੁਰੂ। ਢੇਸੇ ਦੇ ਲੂਹ ਨੂੰ ਵਿੱਚੋਂ ਵਾਹਿਗੁਰੂ ਨਿਕਲ ਗਿਆ। ਢੇਸਾ ਬੇਸੁੱਧ ਸੀ, ਹੁਣ ਸੁੱਧ ਆਈ ਤਾਂ ਜੀਭ ਕਹਿ ਰਹੀ ਸੀ ਵਾਹਿਗੁਰੂ। ਲੂਹਾਂ ਵਿੱਚ ਇੱਕ ਚਰਨਾਟ ਛਿੜ ਰਹੀ ਸੀ, ਨੈਣਾਂ ਵਿੱਚ ਇੱਕ ਠੰਡ ਵਾਪਰ ਰਹੀ ਸੀ, ਸਰੀਰ ਵਿੱਚ ਹਲਕਾਪਨ ਸੀ, ਅੰਦਰ ਬਾਹਰ ਇੱਕ ਮੱਧਮ ਮੱਧਮ ਸਵਾਦ ਜਿਹਾ ਸੀ। ਜੀਭ ਪਰ ਇੱਕ ਰਸ ਸੀ ਅਤੇ ਜੀਭ ਹਿਲ ਰਹੀ ਸੀ ਅਤੇ ਕਹਿ ਰਹੀ ਸੀ ਵਾਹਿਗੁਰੂ। ਢੇਸੇ ਨੇ ਬੋਲੋ ਜੀ ਵਾਹਿਗੁਰੂ ਰੋਜ਼ ਸੁਣਿਆ ਸੀ, ਆਪ ਵੀ ਕਈ ਵਾਰੀ ਸ੍ਰੀ ਵਾਹਿਗੁਰੂ ਕਿਹਾ ਸੀ, ਪਰ ਇਹ ਵਾਹਿਗੁਰੂ ਕਦੇ ਨਹੀਂ ਕਿਹਾ ਸੀ। ਜਿਸ ਦਾ ਕਿ ਇਹ ਅਸਰ ਹੈ, ਹਾਂ ਉਸਨੇ ਅੱਜ ਇਹ ਅਨੋਖਾ ਵਾਹਿਗੁਰੂ ਸੁਣਿਆ। ਜੀ ਹਾਂ, ਸਤਿਗੁਰੂ ਨੂੰ ਵਾਹਿਗੁਰੂ ਕਹਿੰਦੇ ਸੁਣਿਆ, ਫਿਰ ਸੁਣਨ ਨੂੰ ਜੋ ਉਤਾਵਲਾ ਹੋਇਆ ਤਾਂ ਅੱਖ ਖੁੱਲ੍ਹੀ। ਛੇਤੀ ਜੋ ਅੱਖ ਖੁੱਲ੍ਹੀ ਤਾਂ ਉੱਥੇ ਸਤਿਗੁਰੂ ਜੀ ਕੋਈ ਨਹੀਂ ਸੀ। ਢੇਸਾ ਸੀ ਇਕੱਲਾ ਅਤੇ ਢੇਸੇ ਦੀ ਜੀਭ 'ਤੇ ਸੀ ਵਾਹਿਗੁਰੂ, ਪਰ ਜੀਭ ਹੁਣ ਰਸ ਵਾਲੀ ਹੋ ਰਹੀ ਸੀ। ਇਹ ਕੀ ਹੈ? ਢੇਸਾ ਨਹੀਂ ਸਮਝ ਸਕਿਆ, ਪਰ ਉਹ ਇੱਕ ਸਵਾਦ ਵਿੱਚ ਸੀ ਅਤੇ ਕਦੇ ਇੱਕ ਨਾ ਪ੍ਰਤੀਤ ਕੀਤੇ ਸੁੱਖ ਵਿੱਚ ਸੀ। ਹੁਣ ਘੜੀਓਂ ਵੱਧ ਬੀਤ ਗਿਆ ਜਾਪਦਾ ਸੀ, ਢੇਸਾਂ ਉੱਠਿਆ, ਉੱਠੇ ਕੌਣ, ਪਰ ਹੁਕਮ ਯਾਦ ਸੀ, ਸੋਠਣਾ ਪਿਆ, ਉੱਠਿਆ ਅਤੇ ਤੁਰ ਪਿਆ। ਅੰਦਰ ਇੱਕ ਨਾਮ ਦੀ ਹੋਂਦ ਜਾਂ ਧੁਨ ਪਾਸਦੀ ਹੈ, ਇੱਕ ਜਾਗਰਤ ਪਾਸਦੀ ਹੈ, ਇੱਕ ਸਵਾਦ ਪਾਸਦਾ ਹੈ, ਔਰ ਸਿਮਰਨ ਵਾਹਿਗੁਰੂ ਦਾ ਜਾਰੀ ਹੈ। ਇਉਂ ਢੇਸਾ ਸੰਨੇ ਸੰਨੇ ਰਸਮਤਾ ਨੈਣ ਅਲਸਾਇਆ ਟੁਰੀ ਆਇਆ। ਅੱਗੇ ਖੂਹ 'ਤੇ ਦਾਤਾ ਜੀ ਕੋਈ ਨਹੀਂ ਸਨ, ਉਹ ਉੱਥੋਂ ਜਾ ਚੁੱਕੇ ਸਨ। ਢੇਸੇ ਨੂੰ ਹੁਣ ਪਿਆਰ ਦੀ ਖਿੱਚ ਦਾ ਤੁਣਕਾ ਤਾਂ ਵੱਜਾ, ਪਰ ਘਬਰਾ ਨਹੀਂ ਹੋਇਆ। ਫਿਰ ਡੇਰੇ ਆਇਆ, ਸਤਿਗੁਰੂ ਜੀ ਉੱਥੇ ਵੀ ਨਹੀਂ ਸਨ। ਹੁਣ ਹੋਰ ਪਿਆਰ ਦੀ ਖਿੱਚ ਵਧੀ, ਪਰ ਘਬਰਾ ਨਹੀਂ ਪਿਆ। ਢੇਸਾ ਹੁਣ ਸਾਈਂ ਦਾਸ ਦੇ ਘਰ ਆਇਆ। ਅੰਦਰ ਗਿਆ ਤਾਂ ਦਾਤਾ ਜੀ ਪਲੰਘ 'ਤੇ ਬੈਠੇ ਸਨ, ਰਾਮੋ ਪੱਖਾ ਕਰ ਰਹੀ ਸੀ ਅਤੇ ਸਾਈਂ ਦਾਸ ਜੀ ਚਰਨਾਂ ਪਾਸ ਬੈਠੇ ਸਨ। ਸਤਿਗੁਰ ਹੱਸ ਕੇ ਬੋਲੇ, ਢੇਸਿਆ ਚੁੱਪ ਬੈਠ ਆਇਆ ਹੈ? ਢੇਸਾ ਚਰਨਾਂ ਨਾਲ ਲਿਪਟ ਗਿਆ, ਰੋ ਪਿਆ ਅਤੇ ਬੋਲਿਆ, ਸੱਚਿਆ ਮੈਂ ਮੂਰਖ, ਮੈਂ ਮੂਰਖ, ਮੈਂ ਮੂਰਖ। ਸਤਿਗੁਰ ਜੀ, ਸੁਣਾ ਸੁਣਾ, ਚੁੱਪ ਬੈਠੋ ਕਿ ਨਾ? ਢੇਸਾ, ਇਹ ਤਨ ਭੌਂਕੜਾ ਚੁੱਪ ਨਹੀਂ ਬਹਿਣ ਦਿੰਦਾ, ਤੇਰੀ ਮਿਹਰ, ਤੇਰੇ ਚਰਨਾਂ ਤੋਂ ਬਲਿਹਾਰ। ਤੂੰ ਕੋਈ ਝਲਕਾਂ ਮਾਰਿਆ, ਕੋਈ ਚਾਵਲਾ ਪਾਇਓ ਈ ਕਿ ਕੋਈ ਚਮਕਾਰਾ ਦਿੱਤੋ ਈ, ਮੈਨੂੰ ਕੁਛ ਪਤਾ ਨਹੀਂ ਲੱਗਾ। ਸਤਿਗੁਰ, ਕੁਛ ਹੋਇਆ ਸੀ? ਢੇਸਾ, ਪਾਤਸ਼ਾਹ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸਤਿਗੁਰ, ਕੁਝ ਸੁਣਿਆ, ਡਿੱਠਾ, ਸਮਝਿਆ? ਢੇਸਾ, ਸੁਣਿਆ ਆਪਣੇ ਸਰੀਰ ਦੀ ਛਾਂ ਛਾਂ, ਡਿੱਠਾ ਆਪਣੇ ਪਰਾਏ ਮਿੱਤਰ ਵੈਰੀਆਂ ਦੀਆਂ ਤਸਵੀਰਾਂ ਦੇ ਨਕਸ਼ੇ, ਨਾ ਡਿੱਠਾ ਪਰ ਨਾ ਡਿੱਠਾ ਦੇਖਣ ਯੋਗ, ਨਾ ਸੁਣਿਆ ਪਰ ਨਾ ਸੁਣਿਆ ਸੁਣਨੇ ਯੋਗ। ਸਤਿਗੁਰ, ਫਿਰ ਖਾਲੀ ਆਇਆ ਜਿਹਾ ਗਿਆ ਤਿਹਾ? ਢੇਸਾ, ਖਾਲੀ ਗਿਆ ਪਾਤਸ਼ਾਹ, ਭਰਿਆ ਆਇਆ। ਤੂੰ ਮਿਹਰ ਕੀਤੀ, ਕੋਈ ਛਿੰਨ ਆਈ, ਮੈਂ ਡਿੱਠੇ ਤੇਰੇ ਚਰਨ ਕਮਲ ਮਕਰੰਦ ਰਸ ਨਾਲ ਭਰੇ, ਮੈਂ ਸੁਣਿਆ ਵਾਹਿਗੁਰੂ, ਜੋ ਸੁਣਿਆ ਬਹਿ ਗਿਆ ਜੀਭ 'ਤੇ ਅਤੇ ਉਸ ਤੋਂ ਹੇਠਾਂ ਲੈ ਗਿਆ ਅਤੇ ਹਲਕਾ ਕਰ ਗਿਆ ਸਰੀਰ ਮਨ ਅਤੇ ਆਤਮਾ ਨੂੰ। ਖੀਵਾ ਹੋ ਰਿਹਾ ਹਾਂ, ਸਵਾਦ ਵਿੱਚ ਹਾਂ, ਅਤੇ ਜੀਭ ਕਹਿ ਰਹੀ ਹੈ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਇਹ ਕਹਿ ਢੇਸਾਂ ਫਿਰ ਚਰਨਾਂ ਨਾਲ ਲਿਪਟ ਗਿਆ। ਹੁਣ ਸਤਿਗੁਰਾਂ ਨੇ ਸਿਰ 'ਤੇ ਪਿਆਰ ਦਿੱਤਾ ਅਤੇ ਆਖਿਆ, ਢੇਸਿਆ ਤੈਨੂੰ ਨਾਮ ਦੀ ਦਾਤ ਤੁਰੋਂ ਹੋਈ ਹੈ, ਪਰ ਵੇਖ ਇਹ ਦਾਤ ਅਜਰ ਵਸਤੂ ਹੈ, ਇਸਨੂੰ ਜਰਨਾ ਕਠਨ ਹੈ, ਅਤੇ ਵੇਖੀ ਇਹ ਗੁਆ ਨਾ ਬੈਠੀ। ਸਾਈਂ ਦਾਸ, ਢੇਸਾ ਨਾਮ ਤਰੀਕ ਹੋਇਆ ਹੈ, ਇਸ 'ਤੇ ਮਿਹਰ ਤੇਰੇ ਪਿਆਰ ਦਾ ਸਦਕਾ ਹੋਈ ਹੈ, ਇਸ 'ਤੇ ਮਿਹਰ ਰੱਖੀ ਸਤਸੰਗ ਦੀ ਬਹੁਤ ਲੋੜ ਹੈ। ਇਹ ਪਿੱਛੋਂ ਤਪਹੀਨ ਹੈ, ਇੱਥੇ ਸੇਵਾ ਕਾਲ ਦਾ ਪੱਕਾ ਨਹੀਂ, ਤੂੰ ਇਸ ਨੂੰ ਸੰਭਾਲੇਂਗਾ। ਤਾਂ ਜੋ ਨਾਮ ਇਸ ਨੂੰ ਪ੍ਰਾਪਤ ਹੋਇਆ ਹੈ ਇਹ ਮਨ ਦੀ ਸੂਖਮ ਮੈਲ ਨੂੰ ਕੱਟੇਗਾ, ਨਾਲੇ ਅੰਮ੍ਰਿਤ ਰੂਪ ਹੋ ਕੇ ਇਸ ਨੂੰ ਰਸ ਵਿੱਚ ਅਤੇ ਲਿਵ ਵਿੱਚ ਲੈ ਜਾਵੇਗਾ। ਹਾਲੇ ਜੋ ਰਸ ਇਸ ਨੂੰ ਪਿਆ ਹੈ ਉਹ ਰਾਸ ਪਾ ਦਿੱਤੀ ਹੈ, ਇਸ ਦੇ ਵਣਜ ਵਪਾਰ ਦਾ ਧਿਆਨ ਰੱਖੀ ਤਾਂ ਜੋ ਆਪਣੀ ਰਾਸ ਵਾਲਾ ਹੋ ਜਾਵੇ। ਇਹ ਕਹਿ ਸਤਿਗੁਰਾਂ ਨੇ ਢੇਸੇ ਨੂੰ ਵਿਦਾ ਕੀਤਾ। ਇਹ ਸੀ ਵਿਥਿਆ ਜੋ ਸਤਿਗੁਰੂ ਜੀ ਦੇ ਤੁਰਨ ਤੋਂ ਪਹਿਲਾਂ ਢੇਸੇ ਨਾਲ ਵਾਪਰ ਚੁੱਕੀ ਸੀ। ਸਤਿਗੁਰੂ ਜੀ ਹੁਣ ਅੰਮ੍ਰਿਤਸਰ ਸਨ, ਪਿੱਛੇ ਸਾਈਂ ਦਾਸ ਸੀ, ਸਤਸੰਗ ਸੀ ਅਤੇ ਵਾਹਿਗੁਰੂ ਦੇ ਦੇਸ਼ ਮੰਡਲ ਦਾ ਕੰਮ ਜਾਰੀ ਸੀ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।